ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅਜਾਸਾ ਮਹੱਲਾ ਪੰਜਵਾਂ, ਛੰਤਕਾਰ ਸੱਤਵਾਂ ਦੇ ਬਾਰਵੇਂ ਸ਼ਬਦ ਦੀ ਵਾਰੀ ਹੈ ਜੀ। ਏਕੰਕਾਰ ਸਤਿਗੁਰੂ ਪ੍ਰਸਾਦ, ਆਸਾ ਮਹੱਲਾ ਪੰਜਵਾਂ, ਛੰਤਕਾਰ ਸੱਤਵਾਂ। ਨਿਧ ਸਿੱਧ ਚਰਨ ਗਹੇ ਤਾਂ ਕਾਹੇ ਕਿਹਾ ਕਾੜਾ, ਸਭ ਕੁਛ ਵਸ ਜੇ ਸੋ ਪ੍ਰਭ ਅਸਾੜਾ। ਨਿਧ ਸਿੱਧ ਚਰਨ ਗਹੇ ਤਾਂ ਕਿਹਾ ਕਾੜਾ, ਸਭ ਕੁਛ ਵਸ ਜਿਸੇ ਸੋ ਪ੍ਰਭ ਅਸਾੜਾ। ਗਹਿ ਪੂਜਾ ਲੀਨੇ ਨਾਮ ਦੀਨੇ, ਕਰਤਾਰ ਮਸਤਕ ਰਾਖਿਆ। ਸੰਸਾਰ ਸਾਗਰ ਨੈ ਵਿਆਪੇ, ਅਮਿਓ ਹਰ ਰਸ ਚਾਖਿਆ। ਸਾਧ ਸੰਗੇ ਨਾਮ ਰੰਗੇ, ਰਣਜੀਤ ਵੱਡਾ ਅਖਾੜਾ। ਬਿਨਵੰਤ ਨਾਨਕ ਸਰਨ ਸੁਆਮੀ, ਬਹੁੜ ਜਮਨਾ ਪਾੜਾ। ਸਾਧ ਸੰਗੇ ਨਾਮ ਰੰਗੇ, ਰਣਜੀਤ ਵੱਡਾ ਅਖਾੜਾ। ਬਿਨਵੰਤ ਨਾਨਕ ਸਰਨ ਸੁਆਮੀ, ਬਹੁੜ ਜਮਨਾ ਉਪਾੜਾ। ਸ਼ਬਦ ਦੀਆਂ ਪਹਿਲਾਂ ਪਹਿਲੀਆਂ ਪੰਕਤੀਆਂ ਹਨ ਜੀ। ਨਿਧ ਸਿੱਧ ਚਰਨ ਗਹੇ ਤਾਂ ਕਿਹਾ ਕਾੜਾ, ਸਭ ਕੁਛ ਵਸ ਜਿਸੇ ਸੋ ਪ੍ਰਭ ਅਸਾੜਾ। ਗੁਰੂ ਜੀ ਆਖਦੇ ਹਨ ਜਿਸ ਵੇਲੇ ਗੁਰੂ ਸ਼ਬਦ ਗੁਰਬਾਣੀ ਨਾਮ ਰੂਪ ਪਰਮੇਸ਼ਰ ਦੇ ਚਰਨ ਫੜੇ, ਭਾਵ ਗੁਰੂ ਸ਼ਬਦ ਗੁਰਬਾਣੀ ਨਾਮ ਸਿਮਰਨ ਸ਼ੁਰੂ ਕੀਤਾ, ਤਾਂ ਸਾਰੀਆਂ ਨਿਧੀਆਂ ਸਿੱਧੀਆਂ ਪਿੱਛੇ ਦੌੜੀਆਂ ਫਿਰਦੀਆਂ ਹਨ ਜੀ। ਭਾਵ ਫਿਰ ਜੋ ਮੋਹ ਮਾਇਆ ਵਿਸ਼ੇ ਵਿਕਾਰ, ਮਾਇਆਵੀ ਵਿਕਾਰ, ਮਾਇਆਵੀ ਪਦਾਰਥਾਂ ਦੀ ਭੁੱਖ ਉੱਤਰ ਜਾਂਦੀ ਹੈ ਜੀ, ਤੰਗ ਨਹੀਂ ਕਰਦੀਆਂ ਜੀ, ਖਤਮ ਹੋ ਜਾਂਦੀਆਂ ਜੀ। ਤਾਂ ਫਿਰ ਕਾੜਾ ਭਾਵ, ਫਿਰ ਕਿਸ ਘਰ ਦਾ ਚੀਜ਼ ਦਾ ਫਿਕਰ। ਫਿਰ ਗੁਰੂ ਜੀ ਆਖਦੇ ਹਨ ਜਿਸ ਪਰਮੇਸ਼ਰ ਦੇ ਵਸ ਸਭ ਕੁਛ ਹੈ, ਸਭ ਕੁਛ ਵਸ ਜਿਸੇ ਸੋ ਪ੍ਰਭ ਅਸਾੜਾ। ਗੁਰੂ ਜੀ ਆਖਦੇ ਹਨ ਜਿਸ ਪਰਮੇਸ਼ਰ ਦੇ ਸਭ ਕੁਛ ਵਸ ਹੈ, ਜੇ ਉਹ ਪਰਮੇਸ਼ਰ ਸਾਨੂੰ ਆਪਣੇ ਨਾਲ ਆਪਣਾ ਮਿਹਰ ਭਰਿਆ ਹੱਥ ਰੱਖ ਦੇਵੇ, ਤਾਂ ਉਹਦੇ ਵਿੱਚ ਹੀ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ ਜੀ। ਜਿਸ ਤਰ੍ਹਾਂ ਗੁਰੂ ਜੀ ਆਖਦੇ ਹਨ ਕਿ ਜਿਸ ਤਰ੍ਹਾਂ ਸੂਰਜ ਵੱਲ ਮੂੰਹ ਕਰੋ ਅਤੇ ਪਰਛਾਵਾਂ ਪਿੱਛੇ ਪਿੱਛੇ ਤੁਰਿਆ ਆਉਂਦਾ, ਅਤੇ ਜੇਕਰ ਸੂਰਜ ਨੂੰ ਪਿੱਠ ਦਿਓ ਤਾਂ ਪਰਛਾਵਾਂ ਅੱਗੇ ਅੱਗੇ ਦੌੜਿਆ ਜਾਂਦਾ। ਗੁਰੂ ਜੀ ਆਖਦੇ ਹਨ ਇਸੇ ਤਰ੍ਹਾਂ ਜੇ ਨਾਮ ਰੂਪ ਪਰਮੇਸ਼ਰ ਵੱਲ ਮੂੰਹ ਕਰੀਏ, ਭਾਵ ਨਾਮ ਸਿਮਰਨ ਕਰੀਏ ਪਰਮੇਸ਼ਰ ਦਾ, ਅਤੇ ਪਰਮੇਸ਼ਰ ਦੀ ਮਿਹਰ ਹੋਵੇ, ਤਾਂ ਸਾਰੇ ਪਦਾਰਥ ਜੋ ਹਨ ਉਹਨਾਂ ਉਹ ਮਗਰ ਮਗਰ ਫਿਰਦੇ ਹਨ, ਭਾਵ ਉਹ ਖਤਮ ਹੋ ਜਾਂਦੇ ਹਨ, ਉਹਨਾਂ ਦੀ ਇੱਛਾ ਜੋ ਹੈ ਉਹ ਖਤਮ ਹੋ ਜਾਂਦੀ ਹੈ ਜੀ। ਫਿਰ ਅਗਲੀ ਪੰਕਤੀ ਹੈ ਜੀ, ਗਹਿ ਪੂਜਾ ਲੀਨੇ ਨਾਮ ਦੀਨੇ, ਕਰਤਾਰ ਮਸਤਕ ਰਾਖਿਆ। ਗੁਰੂ ਜੀ ਆਖਦੇ ਹਨ ਪਰਮੇਸ਼ਰ ਨੇ ਮੇਰੀ ਬੁੱਧੀ ਰੂਪ ਬਾਂਹ ਤੋਂ ਮੈਨੂੰ ਫੜ ਲਿਆ ਹੈ ਜੀ, ਭਾਵ ਮੇਰੇ ਜੋ ਮਨ ਹੈ ਉਹ ਟਿਕਾ 'ਚ ਨਹੀਂ ਸੀ ਆਉਂਦਾ, ਉਹ ਗੁਰਸ਼ਬਦ ਗੁਰਬਾਣੀ ਨਾਮ ਨਾਲ ਟਿਕ ਗਿਆ ਹੈ ਜੀ, ਅਤੇ ਆਪਣਾ ਗੁਰਸ਼ਬਦ ਗੁਰਬਾਣੀ ਨਾਮ ਦਾਨ ਬਖਸ਼ਿਆ ਹੈ ਜੀ। ਉਹ ਕਿਸ ਤਰ੍ਹਾਂ ਬਖਸ਼ਿਆ ਜੀ? ਆਪਣੀ ਪੂਰੀ ਕਿਰਪਾ ਕਰਕੇ, ਧਰ ਮਸਤਕ ਰੱਖਿਆ, ਭਾਵ ਆਪਣੀ ਕਿਰਪਾ ਦਾ ਹੱਥ ਮੇਰੇ 'ਤੇ ਰੱਖਿਆ ਹੈ ਜੀ। ਅਗਲੀ ਪੰਕਤੀ ਹੈ ਜੀ, ਸੰਸਾਰ ਸਾਗਰ ਨਾ ਵਿਆਪੇ, ਅਵੇਂ ਉਹ ਹਰ ਰਸ ਚਾਖਿਆ। ਗੁਰੂ ਜੀ ਆਖਦੇ ਹਨ ਉਹਨਾਂ ਗੁਰਮੁਖਾਂ ਨੂੰ, ਫਿਰ ਸੰਸਾਰ ਭਾਵ ਸਾਗਰ ਨਾ ਵਿਆਪੇ, ਭਾਵ ਫਿਰ ਉਹਨਾਂ ਨੂੰ ਮੁਸ਼ਕਲ ਨਹੀਂ ਹੁੰਦੀ, ਉਹਨਾਂ ਨੂੰ ਤਰਨਾ ਮੁਸ਼ਕਲ ਨਹੀਂ ਹੁੰਦਾ। ਕਿਉਂ? ਕਿਉਂਕਿ ਉਹਨਾਂ ਗੁਰਮੁਖਾਂ ਨੇ ਪਰਮੇਸ਼ਰ ਹਰ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਨੂੰ ਚੱਖ ਲਿਆ ਹੈ ਜੀ, ਸਿਮਰਿਆ ਹੈ ਜੀ। ਅਗਲੀ ਪੰਕਤੀ ਹੈ ਜੀ, ਸਾਧ ਸੰਗੇ ਨਾਮ ਰੰਗੇ, ਰਣਜੀਤ ਵੱਡਾ ਅਖਾੜਾ।
ਗੁਰੂ ਜੀ ਆਖਦੇ ਹਨ ਜਿਹਨਾਂ ਗੁਰਮੁਖਾਂ ਨੇ ਸਾਧ ਸੰਗਤ ਵਿੱਚ ਮਿਲ ਬੈਠ ਪਰਮੇਸ਼ਰ ਦੇ ਜਸ ਗਾਨ ਕੀਤੇ ਹਨ ਅਤੇ ਗੁਰਸ਼ਬਦ ਗੁਰਬਾਣੀ ਨਾਮ ਵਿੱਚ ਰੰਗੇ ਗਏ ਹਨ, ਪ੍ਰੇਮ ਕੀਤਾ ਹੈ, ਉਹਨਾਂ ਨੇ ਆਪਣੇ ਕਾਮ ਆਦਿਕ ਦੇ ਰਣ ਭਾਵ ਮੈਦਾਨ ਨੂੰ ਅਖਾੜੇ ਨੂੰ ਇਸ ਸੰਸਾਰ ਨੂੰ ਜਿੱਤ ਲਿਆ ਹੈ। ਜੈ ਭਾਵ ਇਹ ਵੱਡਾ ਅਖਾੜਾ ਹੈ, ਉਹ ਸੰਸਾਰ ਦੀਆਂ ਤ੍ਰਿਸ਼ਨਾਵਾਂ ਮਾਇਆਵੀ ਪਦਾਰਥਾਂ ਦਾ ਮੋਹ ਮਮਤਾ ਸਭ ਕੁਛ ਹੈ ਜੀ, ਉਹ ਮੈਦਾਨ ਨੂੰ ਜਿੱਤ ਲਿਆ ਹੈ ਜੀ। ਹੀਲੀ ਪੰਕਤੀ ਹੈ ਜੀ, ਬਿਨਵੰਤ ਨਾਨਕ ਸਰਨ ਸਵਾਮੀ ਬੋੜ ਜਾਮਨਾ ਪਾੜਾ। ਗੁਰੂ ਜੀ ਆਖਦੇ ਹਨ ਕਿ ਜਿਹਨਾਂ ਗੁਰਮੁਖਾਂ ਨੇ ਆਪਣੇ ਪਰਮੇਸ਼ਰ ਸਵਾਮੀ ਦੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸ਼ਰਨ ਗ੍ਰਹਿਣ ਕੀਤੀ ਹੈ, ਸਿਮਰਿਆ ਹੈ, ਉਹਨਾਂ ਨੂੰ ਜਮ ਨਹੀਂ ਉਪਾੜਾ ਭਾਵ ਉਹਨਾਂ ਨੂੰ ਜਮ ਨਹੀਂ ਮਾਰਦਾ ਪੁੱਟਦਾ ਜੀ, ਭਾਵ ਉਹਨਾਂ ਦਾ ਫਿਰ ਜਨਮ ਮਰਨ ਨਹੀਂ ਹੁੰਦਾ, ਉਹ ਭਾਵ ਆਵਾਗਮਨ ਦੇ ਚੱਕਰ 'ਚ ਨਹੀਂ ਪੈਂਦੇ ਜੀ। ਇਹ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਆਖਦੇ ਹਨ ਕਿ ਗੁਰਸ਼ਬਦ ਗੁਰਬਾਣੀ ਨਾਮ ਰੂਪ ਪਰਮੇਸ਼ਰ ਦੇ ਚਰਨ ਪਕੜਨ ਨਾਲ ਸਿਮਰਨ ਨਾਲ ਸਾਰੀਆਂ ਨਿਧੀਆਂ ਸਿੱਧੀਆਂ ਦੀਆਂ ਪ੍ਰਾਪਤੀਆਂ ਹੋ ਜਾਂਦੀਆਂ ਹਨ ਜੀ। ਤਾਂ ਫਿਰ ਕਿਸ ਚੀਜ਼ ਦੀ ਚਿੰਤਾ ਜੀ? ਫਿਰ ਗੁਰੂ ਜੀ ਆਖਦੇ ਹਨ ਜਿਸ ਪਰਮੇਸ਼ਰ ਦੇ ਸਭ ਕੁਛ ਵੱਸ ਹੈ ਉਹ ਪਰਮੇਸ਼ਰ ਹੀ ਹੁਣ ਸਾਡਾ ਹੈ ਜੀ, ਭਾਵ ਪਰਮੇਸ਼ਰ ਨੇ ਆਪਣੀ ਕਿਰਪਾ ਕਰਕੇ ਸਾਨੂੰ ਆਪਣੇ ਨਾਲ ਲਾ ਲਿਆ ਹੈ ਜੀ। ਉਸ ਪਰਮੇਸ਼ਰ ਨੇ ਆਪਣੀ ਮਿਹਰ ਕਰਕੇ ਸਾਨੂੰ ਆਪਣਾ ਗੁਰਸ਼ਬਦ ਗੁਰਬਾਣੀ ਨਾਮ ਬਖਸ਼ਿਆ ਹੈ ਜੀ ਅਤੇ ਮੱਥੇ ਉੱਤੇ ਹੱਥ ਧਾਰ ਕੇ ਰੱਖ ਲਿਆ ਹੈ ਜੀ, ਭਾਵ ਮਿਹਰ ਕੀਤੀ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਹੁਣ ਸਾਰਾ ਇਸ ਸੰਸਾਰ ਸਾਗਰ ਦਾ ਭੈਅ ਜੋ ਉਹ ਨਹੀਂ ਵਿਆਪਦਾ ਜੀ। ਫਿਰ ਗੁਰੂ ਜੀ ਆਖਦੇ ਹਨ ਕਿਉਂਕਿ ਅਸੀਂ ਅੰਮ੍ਰਿਤ ਰੂਪ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਹਰ ਦੇ ਨਾਮ ਨੂੰ ਚੱਖ ਲਿਆ ਹੈ ਜੀ। ਫਿਰ ਗੁਰੂ ਜੀ ਆਖਦੇ ਹਨ ਸਾਧ ਸੰਗਤ ਵਿੱਚ ਮਿਲ ਬੈਠ ਗੁਰਸ਼ਬਦ ਗੁਰਬਾਣੀ ਨਾਮ ਦੇ ਪ੍ਰੇਮ ਨਾਲ ਆਪਣੇ ਵਿਸ਼ੇ ਵਿਕਾਰਾਂ ਨੂੰ ਉਹ ਜੋ ਵੱਡਾ ਅਖਾੜਾ ਸੀ ਉਸਨੂੰ ਜਿੱਤ ਲਿਆ ਹੈ ਜੀ, ਖਤਮ ਕਰ ਦਿੱਤਾ ਹੈ ਜੀ। ਨਾਨਕ ਬੇਨਤੀ ਕਰਦਾ ਹੈ ਜੀ ਕਿ ਪਰਮੇਸ਼ਰ ਸਵਾਮੀ ਦੀ ਸ਼ਰਨ ਗ੍ਰਹਿਣ ਕਰਨ ਨਾਲ ਫਿਰ ਜਮਦ ਨਹੀਂ ਉਖਾੜਦਾ ਜੀ, ਭਾਵ ਜਨਮ ਮਰਨ ਦੇ ਚੱਕਰ 'ਚ ਨਹੀਂ ਪਈਦਾ ਜੀ। ਗੁਰਸ਼ਬਦ ਗੁਰਬਾਣੀ ਨਾਮ ਪਰਮੇ ਦੇ ਸਿਮਰਨ ਕਾਰਨ ਪਰਮੇਸ਼ਰ ਨਾਲ ਮਿਲ ਕੇ ਆਤਮਿਕ ਸ਼ਾਂਤੀ ਦੀ ਅਵਸਥਾ ਪ੍ਰਾਪਤ ਹੁੰਦੀ ਹੈ ਜੀ ਅਤੇ ਰਿਧੀਆਂ ਸਿੱਧੀਆਂ ਭੌਤਿਕ ਇਹ ਪਿੱਛੇ ਭੱਜਦੀਆਂ ਹਨ, ਦੂਰ ਹੋ ਜਾਂਦੀਆਂ ਹਨ ਜੀ ਅਤੇ ਇਸ ਭਾਵ ਜਾਗਰ ਸੰਸਾਰ ਤੋਂ ਮੋਹ ਮਾਇਆਵੀ ਪਦਾਰਥਾਂ ਦੇ ਸੰਸਾਰ ਤੋਂ ਤੁਰਨਾ ਸਰਲ ਹੋ ਜਾਂਦਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।